ਸਲੋਕ ਮਹੱਲਾ ਤੀਜਾ ਕਲਯੁਗ ਵਹਿ ਨਾਮ ਨਿਧਾਨ ਭਗਤੀ ਖੱਟਿਆ।
ਇਹ ਮਹਾਰਾਜ ਨਾਮ ਦਾ ਖਜ਼ਾਨਾ ਕਿਹਨਾਂ ਨੂੰ ਪ੍ਰਾਪਤ ਹੋਇਆ? ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਭਾਈ, ਇਸ ਕਲਯੁਗ ਦੇ ਜ਼ਮਾਨੇ ਵਿੱਚ ਜਿੱਥੇ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ ਦੀ ਹਾਲਤ ਹੈ, ਇਸ ਜ਼ਮਾਨੇ ਵਿੱਚ ਨਾਮ ਦਾ ਜਿਹੜਾ ਖਜ਼ਾਨਾ ਭਗਤਾਂ ਜਿਹਨਾਂ ਨੇ ਭਾਈ ਇਕੱਤਰ ਕੀਤਾ ਖੱਟਿਆ ਹੈ।
ਹਰ ਉੱਤਮ ਪਦ ਪਾਇਆ,
ਉਹਨਾਂ ਨੇ ਹਰੀ ਦੀ ਉੱਤਮ ਪਦਵੀ ਜੋ ਹੈ, ਜਿਨ ਜਾਤਾ ਸੋ ਤੁਸੀਂ ਜਿਹਾ ਅਦ ਨਰਮਾਇਲ ਸੀ ਜਿਸ ਦੇਹਾ, ਉਸ ਉੱਤਮ ਪਦਵੀ ਨੂੰ ਉਹਨਾਂ ਨੂੰ ਪਾ ਲਿਆ ਹੈ।
ਸਤਿਗੁਰ ਸੇਵ ਹਰ ਨਾਮ ਮਨ ਵਸਾਇਆ,
ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਜੋ ਗੁਰੂ ਸਾਹਿਬ ਦੀ ਆਗਿਆ ਸਹਾਰਨੀ ਹੈ, ਸੇਵਾ ਹੈ, ਸਤਿਗੁਰਾਂ ਦੀ ਸੇਵਾ ਕਰਕੇ ਜਿਨ੍ਹਾਂ ਦੇ ਮਨ ਚ ਮਹਾਰਾਜ ਦਾ ਨਾਮ ਵਸਾ ਦਿੱਤਾ ਹੈ,
ਅਨਦਿਨ ਨਾਮ ਧਿਆਇਆ,
ਉਹਨਾਂ ਦਾ ਜੀਵਨ ਬਣ ਗਿਆ, ਰਾਤ ਦਿਨ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਅਵਿਦਿਆ ਰੂਪੀ ਰਾਤ ਮਿਟ ਗਈ, ਗਿਆਨ ਰੂਪੀ ਦਿਨ ਚੜ ਗਿਆ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ।
ਵਿੱਚੇ ਗ੍ਰਹਿ ਗੁਰ ਬਚਨ ਉਦਾਸੀ,
ਕੀ ਉਹ ਮਹਾਰਾਜ ਘਰ ਬਾਰ ਛੱਡ ਕੇ ਬਣਾ ਚ ਜਾ ਕੇ ਬੈਠ ਕੇ ਧਿਆਉਂਦੇ ਹੈ? ਤਾਂ ਮਹਾਰਾਜ ਕਹਿੰਦੇ ਨਾ ਭਾਈ, ਵਿੱਚੇ ਗ੍ਰਹਿ ਗੁਰ ਬਚਨ ਉਦਾਸੀ, ਗ੍ਰਸਤ ਵਿੱਚ ਹੀ ਰਹਿੰਦੇ ਹਨਗੇ, ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਧਾਰ ਕੇ ਉਦਾਸ ਰਹਿੰਦੇ, ਜਿਵੇਂ ਕਵਲ ਰਹੇ ਵਿੱਚ ਪਾਣੀ ਹੈ, ਕਵਲ ਪਾਣੀ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ ਹੈ, ਐਂ ਗ੍ਰਸਤ ਵਿੱਚ ਰਹਿੰਦੇ ਹੋਏ ਵਾਹਿਗੁਰੂ ਦੀ ਦਾਤ ਸਮਝਦੇ ਹੈ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ, ਸਾਰਿਆਂ ਦੇ ਸੰਬੰਧ ਵਾਹਿਗੁਰੂ ਨੇ ਬਣਾਏ, ਹਮਰਾ ਜੋਰ ਸਭ ਰਹੋ ਮੇਰੇ ਵੀਰ, ਆਪਣੀ ਹੰਗਤਾ ਨਹੀਂ ਰੱਖਦੇ ਹੋ। ਜਿਸ ਪ੍ਰਕਾਰ ਕੋਈ ਪਹਿਰੇਦਾਰ ਬੰਕਦਾ ਹੁੰਦਾ ਸਾਧ ਸੰਗਤ ਜੀ, ਉਹ ਬੰਕ ਦੇ ਉੱਤੇ ਡਿਊਟੀ ਦਿੰਦਾ, ਚੋਰ ਨੂੰ ਵੜਨ ਨਹੀਂ ਦਿੰਦਾ, ਡਾਕੂ ਨੂੰ ਛੋੜ ਨਹੀਂ ਦਿੰਦਾ, ਜਿੰਨਾ ਚਿਰ ਉਹ ਪੂਰਾ ਜਿਉਂਦਾ ਰਹੇ ਉਹਨਾਂ ਚਿਰ ਪੂਰਾ ਡਿਊਟੀ ਦਿੰਦਾ, ਆਪਣੇ ਮਾਲਕ ਦੀ ਸਮਝਦਾ ਬੰਕ। ਇਸੇ ਪ੍ਰਕਾਰ ਵਾਹਿਗੁਰੂ ਦੀ ਦਾਤ ਸਮਝਦਾ ਸਾਰੇ ਜਿੰਨਾ ਪਰਿਵਾਰ ਹੈ, ਅਤੇ ਇਹਨਾਂ ਦਾ ਪਹਿਰਾ ਸਮਝ ਕੇ ਡਿਊਟੀ ਵਜਾਉਂਦਾ ਹੈ, ਮੇਰ ਨਹੀਂ ਰੱਖਦਾ, ਵਾਹਿਗੁਰੂ ਦਾ ਸਭ ਕੁਝ ਸਮਝਦਾ। ਇਉਂ ਗੁਰੂ ਸਾਹਿਬ ਦੀ ਕਿਰਪਾ ਨਾਲ ਬਚਨਾਂ ਨੂੰ ਕਮਾ ਕੇ ਵਿੱਚ ਗ੍ਰਸਦੇ ਰਹਿ ਕੇ ਉਪਰਾਮ ਰਹਿੰਦੇ ਹਨ।
ਮੈਂ ਮੋਹ ਜਲਾਇਆ,
ਜਿਹੜੀ ਦੇਹ ਦੀ ਹੰਗਤਾ ਕਰਨੀ ਹੈ, ਜਿਹੜਾ ਮੋਹ ਕਰਨਾ ਸਰੀਰਾਂ ਨਾਲ, ਇਹ ਬ੍ਰਹਮ ਅਭਿਆਸ ਕਰਕੇ ਉਹਨਾਂ ਨੇ ਜਾਣ ਦਿੱਤਾ ਹੈ। ਇਵੇਂ ਗ੍ਰਹਿ ਸਰੀਰ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦੇ ਬਚਨਾਂ ਕਰਕੇ ਉਪਰਾਮ ਰਹਿੰਦੇ ਹੈ, ਉਹ ਦੇਹ ਦੀ ਹੰਗਤਾ ਨਹੀਂ ਕਰਦੇ ਅਤੇ ਇੰਦਰੀਆਂ ਦੇ ਵਿਸ਼ਿਆਂ ਚ ਨਹੀਂ ਪਰਚਦੇ, ਮੋਹ ਨਹੀਂ ਕਰਦੇ, ਇਹ ਹਉਮੈ ਤੇ ਮੋਹ ਨੂੰ ਜਾਣ ਦਿੱਤਾ ਹੈ।
ਆਪ ਤਰਿਆ ਕੁਲ ਜਗਤ ਤਰਾਇਆ,
ਉਹ ਆਪ ਵੀ ਗੁਰਮੁਖ ਤਰ ਗਿਆ ਹੈ ਅਤੇ ਕੁਲਾਂ ਨੂੰ ਵੀ ਤਾਰ ਦਿੱਤਾ ਹੈ, ਜੋ ਜਗਤ ਦੇ ਲੋਕ ਸਨ ਸਰਨ ਆਉਣ ਵਾਲੇ, ਉਹਨਾਂ ਨੂੰ ਵੀ ਕੁਲ ਸਾਰੇ ਜਗਤ ਨੂੰ ਤਾਰਤਾ ਹੈ। ਜਗਤ ਜੈ ਉਤਪੱਤੀ ਤੇ ਗਤ ਨਾਸ ਹੋਣ ਵਾਲਾ ਜਿਹੜਾ ਸੰਸਾਰ ਹੈ, ਆਪ ਤਰਿਆ ਹੈ ਅਤੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀਆਂ ਕੁਲਾਂ ਨੂੰ ਵੀ ਜਗਤ ਤੋਂ ਤਾਰ ਦਿੱਤਾ ਹੈ। ਧੰਨ ਉਹਨਾਂ ਦੀ ਮਾਤਾ ਪੈਦਾ ਕਰਨ ਵਾਲੀ, ਧੰਨ ਪਈ ਤਿੰਨ ਕੀ ਜਨਨੀ, ਧੰਨ ਹੈ ਉਹਨਾਂ ਧੰਨ, ਨਾਨਕ ਧੰਨ ਜਨੇਨ ਦੀ ਮਾਂ ਹੈ ਆਏ ਸਫਲ ਸੇ, ਧੰਨ ਜਨੇਨ ਦੀ ਮਾਂ ਆਏ ਸਫਲ ਸੇ, ਨਾਨਕ ਜਨਨੀ ਧੰਨੀ ਮਾਂ ਹੈ, ਧੰਨ ਉਹਨਾਂ ਨੂੰ ਪੈਦਾ ਕਰਨ ਵਾਲੀ ਮਾਤਾ ਹੈ, ਧੰਨ ਉਹ ਸਮਤੀ ਰੂਪ ਮਾਤਾ ਹੈ ਜਿਸ ਨੇ ਐਸੇ ਬ੍ਰਹਮ ਗਿਆਨ ਰੂਪੀ ਪੁੱਤਰ ਨੂੰ ਪੈਦਾ ਕੀਤਾ ਹੈ।
ਐਸਾ ਸਤਿਗੁਰ ਸੂਈ ਪਾਏ,
ਅਹੇ ਜੇ ਸਤਿਗੁਰੂ ਅੰਤਰਜਾਮੀ ਹਨ, ਧੰਨ ਧੰਨ ਗੁਰੂ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਮੀ ਜਿਨ ਗੁਰੂ ਜਣਿਆ ਮਾਏ, ਐਸੇ ਸਤਿਗੁਰਾਂ ਦੀ ਤਾਂ ਉਹ ਪੁਰਖ ਪਾ ਸਕਦੇ ਹੈ।
ਜਿਸ ਧੁਰ ਮਸਤਕ ਹਰ ਲੇਖ ਪਾਇਆ,
ਜਿਨ੍ਹਾਂ ਦੇ ਧੁਰੋਂ ਮੱਥੇ ਤੇ ਲੇਖ ਹਰੀ ਨੇ, ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨਿਸਕਾਮ ਕਰਮ ਜਾਣ ਕੇ ਲਿਖਤ ਪਾਤੀ ਕਿ ਇਸ ਜਨਮ ਵਿੱਚ ਇਹਨੂੰ ਸਤਿਗੁਰਾਂ ਨਾਲ ਮਿਲ ਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ, ਉਹਨਾਂ ਨੂੰ ਇਸ ਜਨਮ ਚ ਆ ਕੇ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ, ਅਤੇ ਇਹ ਧੁਰੋਂ ਮੱਥੇ ਦੇ ਲੇਖ ਲਿਖੇ ਹੋਏ ਹੈ, ਉਹਨਾਂ ਨੇ ਸਰੂਪ ਨੂੰ ਪਾ ਲਿਆ ਇਸ ਜਨਮ ਵਿੱਚ।
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਈਏ ਵਿਟੋ ਉਪਰੋਂ,
ਜਿਨ ਭ੍ਰਮ ਭੁੱਲਾ ਮਾਰਗ ਪਾਇਆ,
ਜਿਸ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਬਚਨ ਕਰ ਰਹੇ ਹਨ, ਜਿਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਹਨ, ਜਿਨ੍ਹਾਂ ਨੂੰ ਭਰਮ ਭੁੱਲੇ ਹੋਏ ਜੀਆਂ ਦੇ ਤਾਈਂ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਚ ਪਾ ਦਿੱਤਾ ਹੈ।
ਤ੍ਰੈਗੁਣ ਮਾਇਆ ਵੇਖ ਭੁੱਲੇ।
ਜਿੰਨੇ ਤ੍ਰਿਗੁਣੀ ਜੀਵ ਹਨਗੇ, ਰਾਜਸੀ, ਤਾਮਸੀ, ਸਾਂਤਕੀ ਸੁਭਾਅ ਵਾਲੇ, ਇਹ ਮਾਇਆ ਨੂੰ ਵੇਖ ਕੇ ਭਾਈ ਭੁੱਲ ਗਏ ਹਨ। ਤਾਮਸੀ ਲੋਕ ਜਿਹੜੇ ਹੈ ਉਹ ਕਿਸੇ ਨੂੰ ਸਰਾਫ ਦੇ ਦੇਣਾ ਅਤੇ ਕਿਸੇ ਨੂੰ ਫੂਕ ਦੇਣਾ, ਕਿਸੇ ਨੂੰ ਇਸ ਪ੍ਰਕਾਰ ਕ੍ਰੋਧ ਦੇ ਨਾਲ ਆਪਣੇ ਵੱਸ ਕਰਨਾ, ਇਹ ਤਾਮਸੀ ਲੋਕਾਂ ਦਾ ਸੁਭਾਅ ਹੈ। ਰਾਜਸੀ ਲੋਕਾਂ ਦਾ ਚਤੁਰਾਈ ਦੇ ਨਾਲ ਲੋਭ ਕਰਕੇ ਧਨ ਖਰਚ ਕੇ ਇਸ ਪ੍ਰਕਾਰ ਪ੍ਰਾਪਤ ਕਰਨਾ, ਅਤੇ ਸਾਂਤਕੀ ਪ੍ਰਗਤੀ ਦੀਆਂ ਸਿੱਧੀਆਂ ਦੇ ਬਲ ਦੇ ਨਾਲ ਲੋਕਾਂ ਨੂੰ ਵੱਸ ਕਰਨਾ, ਇਸ ਪ੍ਰਕਾਰ ਤਿੰਨਾਂ ਗੁਣਾਂ ਵਾਲੇ ਜਿਹੜੇ ਜੀਵ ਹੈ ਉਹ ਮਾਇਆ ਨੂੰ ਵੇਖ ਕੇ ਹੀ ਭੁੱਲ ਰਹੇ ਹਨ। ਕੋਈ ਸਾਂਤਕੀ ਦਿਵ ਭੂਤੀਆਂ ਨੂੰ ਵੇਖ ਵੇਖ ਕੇ ਹੀ ਭੁੱਲ ਰਹੇ ਹੈ, ਕੋਈ ਰਜੋਗੁਣੀ ਲੋਕ ਰਾਜਸੀ ਸੁਭਾਅ ਵਿਚ, ਕਈ ਤਮੋਗੁਣੀ ਲੋਕਾਂ ਨੂੰ ਸਰਾਪ ਕਰਕੇ ਕਿਸੇ ਨੂੰ ਡਰਾ ਕੇ ਆਪਣੇ ਅਧੀਨ ਕਰਨ ਚ ਇਉਂ ਭੁੱਲ ਰਹੇ ਹਨ, ਮਾਇਆ ਨੂੰ ਵੇਖ ਕੇ ਭੁੱਲ ਰਹੇ ਹਨ। ਰਾਜਸੀ ਤਾਮਸੀ ਸਾਂਤਕੀ ਰੂਪ ਮਾਇਆ ਜ ਹੋਈ।
ਜਿਉਂ ਦੇਖ ਦੀਪਕ ਪਤੰਗ ਪਚਾਇਆ,
ਜਿਵੇਂ ਦੇਖ ਕਰਕੇ ਹਜ਼ੂਰ ਕਹਿੰਦੇ ਦੀਵੇ ਦੇ ਤਾਂ ਹੀ ਪਤੰਗ ਜਿਹੜਾ ਪਰਵਾਨਾ ਹੈ ਉਹ ਆਪਣੇ ਆਪ ਨੂੰ ਪਚਾਇਆ ਸਾੜ ਲੈਂਦਾ, ਝੱਟ ਹੀ ਭਮੱਕੜ ਆਪਦੇ ਖੰਭਾਂ ਨੂੰ ਸਾੜ ਲੈਂਦਾ ਵਿੱਚ। ਇਸੇ ਪ੍ਰਕਾਰ ਦੀਵੇ ਦੀ ਲਾਟਰੀ ਨਿਆਈ ਰੂਪ ਵੇਖ ਕਰਕੇ ਤੇ ਪਤੰਗ ਪਰਵਾਨੇ ਦੀ ਨਿਆਈ ਆਪਣੇ ਵਿਧਨ ਖੇਦ ਰੂਪੀ ਕਰਮਾਂ ਰੂਪੀ ਖੰਭਾਂ ਨੂੰ ਸਾੜ ਕੇ ਨਾਸ਼ ਹੋ ਜਾਂਦੇ ਹਨ।
ਪੰਡਿਤ ਭੁੱਲ ਭੁੱਲ ਮਾਇਆ ਵੇਖੇ,
ਮਹਾਰਾਜ ਜਿਹੜੇ ਵਿਦਵਾਨ ਲੋਕ ਆ ਉਹ ਤਾਂ ਬਚੇ ਹੋਣੇ ਹੈ, ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਸੁਣ ਲਓ। ਪੰਡਿਤ ਭੁੱਲ ਭੁੱਲ ਮਾਇਆ ਵੇਖੇ, ਪੰਡਿਤ ਜਿਹੜੇ ਹਨ ਵਿਦਿਆ ਨੂੰ ਪੜ੍ਹ ਪੜ੍ਹ ਕੇ ਫਿਰ ਪਰਮਾਰਥ ਨੂੰ ਭੁੱਲ ਭੁੱਲ ਕੇ ਵਾਰ ਵਾਰ ਮਾਇਆ ਨੂੰ ਭੁੱਲ ਕੇ ਇੱਕ ਵਾਰੀ ਭੁੱਲ ਜਾਂਦੇ, ਫਿਰ ਵੇਖਦੇ ਵੀ ਕਿੰਨੇ ਕੁ ਕਿੰਨੀ ਕੁ ਮਾਇਆ ਚੜੀ ਹੈ, ਕਿੰਨੇ ਕੁ ਪੈਸੇ ਆਏ ਹੈ, ਕਿ ਇਹਨਾਂ ਚਿਰ ਕਥਾ ਕਰਨ ਨੂੰ ਕੁਛ ਮਿਲਿਆ ਕਿ ਨਹੀਂ, ਲੋਕਾਂ ਨੇ ਮੈਨੂੰ ਮੱਥਾ ਟੇਕਿਆ ਕਿ ਨਹੀਂ, ਐਂ ਮਾਇਆ ਦੀ ਭੁੱਲਦੇ ਭੁਲਾਏ ਹੋਏ ਮਾਇਆ ਵੱਲ ਹੀ ਵੇਖਦੇ ਹਨ।
ਦਿਖਾ ਕਿਨੇ ਕਿਹੋ ਆਣ ਚੜਾਇਆ,
ਉਹੋ ਹੀ ਗੱਲ ਨਿਰਣੇ ਕਰਦੇ ਗੁਰੂ ਸਾਹਿਬ, ਕਹਿੰਦੇ ਦਿਖਾ ਕਿਨੇ ਕਿਉਂ ਆਣ ਚੜਾਇਆ, ਵੇਖੀਏ ਵੀ ਕਿਸੇ ਨੇ ਕੁਛ ਆ ਕੇ ਚੜਾਇਆ ਵੀ ਹੈ ਕਿ ਨਹੀਂ, ਭੇਟਾ ਕੀਤਾ ਕਿ ਨਹੀਂ ਕਿਸੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਪੰਡਿਤ ਲੋਕ ਭੁੱਲ ਭੁੱਲ ਕੇ ਮਾਇਆ ਵਾਲੀ ਤੱਕਦੇ ਰਹਿੰਦੇ ਹਨ।
ਦੂਜੇ ਭਾਏ ਪੜ੍ਹੇ ਨਿਤ ਵਿਖਿਆ,
ਅਤੇ ਜੇ ਕਰਕੇ ਨਾ ਪ੍ਰਾਪਤ ਹੋਵੇ ਤਾਂ ਫੇਰ ਕਹਿੰਦੇ ਲੋ ਇੰਨਾ ਚਿਰ ਕਥਾ ਕਰਦੇ ਰਹੇ, ਇਹਨਾਂ ਨੇ ਕੱਖ ਨਹੀਂ ਦਿੱਤਾ ਮੈਨੂੰ। ਸੋ ਇਸ ਪ੍ਰਕਾਰ ਮਾਇਆ ਦੀ ਚੜ੍ਹਤ ਵਾਲੀ ਵੇਖਦੇ ਰਹਿੰਦੇ ਹਨ। ਹਾਂਜੀ,
ਦੂਜੇ ਭਾਏ ਪੜ੍ਹੇ ਨਿਤ ਵਿਖਿਆ,
ਅੰਦਰ ਦੁਆਇਤ ਭਾਵ ਹੈ, ਦੁਆਇਤ ਦੂਜੀਆਂ ਚੀਜ਼ਾਂ ਚ ਭਾਵ ਹੈ, ਵਿਸ਼ਿਆਂ ਚਿੱਤ ਹੈ, ਪਦਾਰਥਾਂ ਵਿੱਚ ਚਿੱਤ ਹੈ, ਦੇਵੀ ਦੇਵਤਿਆਂ ਦੇ ਉਪਾਸ਼ਕ ਹੈ, ਅਦਵੈਤ ਰੂਪ ਪਰਮੇਸ਼ਰ ਦੇ ਉਪਾਸ਼ਕ ਨੀ, ਇਉਂ ਦੁਆਇਤ ਭਾਗ ਦੇ ਸਹਿਤ ਹੋ ਕੇ ਵਿਖਿਆ ਮਾਇਆ ਵਾਸਤੇ ਹੀ ਪੜ੍ਹਾਈ ਪੜ੍ਹਦੇ ਵੀ ਚੰਗੀ ਮਾਇਆ ਕਮਾਇਆ ਕਰਾਂਗੇ, ਚੰਗੇ ਪੜ੍ਹ ਜਾਵਾਂਗੇ, ਵਿਦਵਾਨ ਹੋ ਜਾਵਾਂਗੇ ਤਾਂ
ਦਈਏ ਖੁਆਇਆ।
ਇਉਂ ਸਮਝੋ ਭਾਈ, ਜਿਹੜੇ ਵਿਦਵਾਨ ਬਣ ਕੇ ਵੀ ਨਾਮ ਨੀ ਜਪਦੇ ਉਹ ਨਾਮ ਵੱਲੋਂ ਦਈ ਪਰਮੇਸ਼ਰ ਨੇ ਖੁਆਇਆ ਭੁਲਾ ਛੱਡੇ, ਵਾਹਿਗੁਰੂ ਦੇ ਨਾਮ ਤੋਂ ਬੇਮੁਖ ਹੋ ਗਏ। ਵੇਖੋ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ, ਵੇਦ ਪੁਰਾਣ ਪੜ੍ਹੇ ਦਾ ਇਹ ਗੁਣ ਹੋਣਾ ਚਾਹੀਦਾ ਕਿ ਪਰਮੇਸ਼ਰ ਦਾ ਨਾਮ ਸਿਮਰੇ। ਮਹਾਰਾਜ ਦਾ ਨਾਮ ਭੁਲਾ ਕਰਕੇ ਦੁਆਇਤ ਭਾਅ ਚ ਲੱਗਿਆ ਹੋਇਆ ਨੂੰ ਉਹ ਐਂ ਜਾਣੋ ਵੀ ਪਰਮੇਸ਼ਰ ਨੇ ਖੁਆਏ ਭੁਲਾ ਛੱਡੇ ਹੈ, ਉਹਨਾਂ ਦੇ ਕਰਮ ਦਾ ਫਲ ਦਿੱਤਾ ਹੈ।
ਜੋਗੀ ਜੰਗਮ ਸੰਨਿਆਸੀ ਭੁੱਲੇ,
ਜਿਹੜੇ ਜੋਗੀ ਗੋਰਖ ਮਤਲਬ ਲੰਬੀ ਹੈ ਕੰਨ ਪਾਟੇ ਲੋਕ ਨਾਥ ਕਹਾਉਣ ਵਾਲੇ ਤੇ ਜੰਗਮ ਸ਼ਿਵਾਂ ਦਾ ਵਿਆਹ ਗਾਉਣ ਵਾਲੇ ਜਿਹੜੇ ਹੈ, ਪਾਰਵਤੀ ਦੇ ਸ਼ਿਵ ਜੀ ਦਾ ਵਿਆਹ ਗਾਉਂਦੇ, ਹੱਥਾਂ ਚ ਟੱਲ ਜੇ ਫੜੇ ਹੁੰਦੇ ਆ, ਸਿਰ ਤੇ ਮੋਰਾਂ ਦੇ ਖੰਭ ਟੰਗੇ ਹੁੰਦੇ ਆ, ਇਉਂ ਗਾਉਂਦੇ ਫਿਰਦੇ ਆ ਪਾਰਵਤੀ ਦੇ ਵਿਆਹ ਨੂੰ। ਜਨਮ ਜਮਨ ਕੀ ਰਗੜ ਹਮਾਰੀ, ਬਰੋਂ ਸਭ ਨਤਰ ਹੋਂ ਕੁਮਾਰੀ। ਨਾਰਦ ਮੁਨੀ ਨੇ ਜਾ ਕੇ ਜਿਸ ਵੇਲੇ ਕਿਹਾ ਸੀ ਪਾਰਵਤੀ ਨੂੰ, ਕਿਹਾ ਪਾਰਵਤੀ ਵਿਸ਼ਨੂੰ ਭਗਵਾਨ ਦਾ ਸੋਹਣਾ ਸਰੂਪ ਹੈ, ਤੂੰ ਉਹਨੂੰ ਵਰ ਲਾ ਜਿਹੜਾ ਭਭੂਤ ਮਰਨ ਵਾਲਾ ਹੈ, ਸੱਪਾਂ ਨੂੰ ਰੱਖਣ ਵਾਲਾ, ਕੋਲੇ ਭੰਗ ਪੀਣ ਵਾਲਾ, ਤਤੂਰਾ ਖਾਣ ਵਾਲਾ, ਮਸਾਣਾ ਚ ਰਹਿਣ ਵਾਲਾ, ਉਹਨੂੰ ਸ਼ਿਵਜੀ ਤੋਂ ਵਿਆਹ ਕੇ ਤਾਂ ਕੀ ਲੈਣਾ। ਤੁਲਸੀ ਰਮਾਇਣ ਵਿੱਚ ਉਸ ਵੇਲੇ ਇਹਨ ਪਾਰਵਤੀ ਨੇ ਕਿਹਾ ਹੈ, ਜਨਮ ਜਨਮ ਕੀ ਰਗਰ ਹਮਾਰੀ, ਬਰੋ ਸੰਭ ਰਤ ਰਹੋ ਕੁਮਾਰੀ। ਕਹਿੰਦੀ ਜਨਮਾਂ ਜਨਮਾਂ ਦੀ ਸ਼ਿਵਜੀ ਦੀ ਭਗਤੀ ਦੀ ਰਗੜ ਹੈ ਮੇਰੇ ਦਿਲ ਚ, ਮੈਂ ਵਰੂੰਗੀ ਤਾਂ ਸ਼ਿਵਜੀ ਨੂੰ ਵਰੂੰਗੀ, ਨਹੀਂ ਕੁਮਾਰੀ ਰਹੂੰ। ਇਹ ਨਾਰਦ ਨੂੰ ਦੱਸਿਆ ਸੀ ਆਪਦਾ ਸਤ ਪਾਰਵਤੀ ਨੇ ਜੋ ਹਿਮਾਲੇ ਦੇ ਘਰ ਵਿੱਚ ਜੰਮੀ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਉਹ ਵਿਆਹ ਨੂੰ ਗਾਉਂਦੇ ਰਹਿੰਦੇ ਨੇ ਜਿਹੜੇ, ਉਹਨਾਂ ਦਾ ਨਾਮ ਜੰਗਮ ਹੈ। ਸ਼ਿਵਜੀ ਦਾ ਵਿਆਹ ਗਾਉਣ ਵਾਲੇ ਉਹ ਜੰਗਮ ਲੋਕ
ਸੰਨਿਆਸੀ
ਜਿਹੜੇ ਦੱਤਾਤਰੇ ਦੇ ਮਾਧੇ ਉਲੰਬੀ ਆਸਰੇ ਗਿਰੀ ਪੁਰੀ ਆਦਿਕ ਦਸਾਂ ਨਾਵਾਂ ਜੀ ਭੁੱਲ ਗਏ,
ਅਹੰਕਾਰ ਬਹੁ ਗਰਬ ਵਧਾਇਆ,
ਉਹਨਾਂ ਦੇ ਅੰਦਰ ਅਹੰਕਾਰ ਹੈ ਕਿ ਅਸੀਂ ਬ੍ਰਾਹਮਣਾਂ ਦੇ ਵੀ ਗੁਰੂ ਹੈ। ਬ੍ਰਾਹਮਣ ਲੋਕ ਜਿਹੜੇ ਸੰਨਿਆਸੀਆਂ ਨੂੰ ਆਪਦਾ ਗੁਰੂ ਬਣਾਉਂਦੇ ਹੈ, ਸੰਨਿਆਸੀ ਉਹਨਾਂ ਨੂੰ ਬ੍ਰਾਹਮਣਾਂ ਨੂੰ ਚੇਲੇ ਬਣਾਉਂਦੇ ਹੈ, ਇਹ ਅਹੰਕਾਰ ਹੈ ਕਿ ਅਸੀਂ ਵੱਡੇ ਹਾਂ, ਬ੍ਰਾਹਮਣਾਂ ਦੇ ਵੀ ਗੁਰੂ ਹੈ। ਇਹ ਬੜਾ ਗਰਵ ਵਧਾਇਆ ਹੋਇਆ ਆਪਣੇ ਆਪ ਦਾ ਕਿ ਅਸੀਂ ਸਾਰਿਆਂ ਵਰਨਾ ਸ਼ਰਮਾ ਤੋਂ ਵੱਡੇ ਹਾਂ, ਸਾਡੇ ਅੰਦਰ ਸੰਨਿਆਸ ਹੈ। ਸਾਧ ਸੰਗਤ ਜੀ ਜਿਹੜਾ ਸੰਨਿਆਸ ਹੋਣਾ, ਬਹੁਤਕ ਸੰਨਿਆਸ, ਕੁਟੀਚਕ ਸੰਨਿਆਸ, ਇਹ ਹੋਣਾ ਤਾਂ ਬੜਾ ਮੁਸ਼ਕਿਲ ਹੈ। ਬਹੁਤਕ ਜਿੱਧਰ ਉਦਕ ਪਾਣੀ ਵਗਦਾ ਹੋਵੇ ਉੱਧਰ ਰਹਿਣਾ, ਅਤੇ ਕੁਟੀ ਚ ਕੁਟੀਆ ਬਣਾ ਕੇ ਬੈਠਣਾ ਸੰਨਿਆਸ। ਇੱਕ ਹੰਸ ਸੰਨਿਆਸ ਹੁੰਦਾ, ਇੱਕ ਪਰਮ ਹੰਸ ਹੁੰਦਾ। ਹੰਸ ਜਿਵੇਂ ਦੁੱਧ ਤੇ ਪਾਣੀ ਨੂੰ ਵੱਖੋ ਵੱਖਰਾ ਕਰ ਦਿੰਦਾ, ਦੁੱਧ ਨੂੰ ਗ੍ਰਹਿਣ ਕਰਦਾ ਤੇ ਪਾਣੀ ਨੂੰ ਛੱਡ ਦਿੰਦਾ, ਇਸ ਪ੍ਰਕਾਰ ਸਾਧ ਸਿੰਘ ਜੀ ਮਾਇਆ ਦੇ ਮੋਹ ਨੂੰ ਜਿਹੜਾ ਛੱਡ ਦੇਵੇ ਪਾਣੀ ਦੀ ਨਿਆਈ, ਤੇ ਬ੍ਰਹਮ ਸਰੂਪ ਨੂੰ ਦੁੱਧ ਦੀ ਨਿਆਈ ਗ੍ਰਹਿਣ ਕਰੇ, ਉਹ ਤਾਂ ਹੰਸ ਹੁੰਦਾ। ਪਰਮ ਸੁੰਦਰ ਤੱਤ ਮਿੱਥਾ ਵਿਵੇਚਨ ਕਰਕੇ ਪਰਮੇਸ਼ੁਰ ਜੋਤੀ ਸਰੂਪ ਦੇ ਵੀ ਜਿਹੜਾ ਚਿੱਤ ਦਾ ਜੁੜਨਾ ਹੈ, ਇਸ ਪ੍ਰਕਾਰ ਸਾਧ ਸੰਗਤ ਜੀ ਇਸੇ ਪ੍ਰਕਾਰ ਹੈ। ਇਹ ਜਿਹੜੇ ਸੰਨਿਆਸ ਹਨਗੇ, ਇੱਕ ਬਬਦਿਖਾ ਸੰਨਿਆਸ ਹੈ, ਇੱਕ ਵਿਦਵਤ ਸੰਨਿਆਸ ਹੈ, ਇਹ ਸੰਨਿਆਸ ਦੇ ਵੀ ਭੇਦ ਹਨਗੇ। ਸੋ ਤਾਂ ਭਰਮ ਚ ਭੁੱਲੇ, ਹੰਕਾਰ ਹੀ ਬਹੁਤ ਸਾਰਾ ਬੜਾ। ਆਪਣੀ ਜਾਤੀ ਵੱਡੀ ਜਾਤ ਵਾਲਿਆਂ ਨੂੰ ਅਸੀਂ ਚੇਲੇ ਬਣਾਉਂਦੇ ਹਾਂ ਬ੍ਰਾਹਮਣਾਂ ਨੂੰ, ਤੇ ਸਾਡੇ ਅੰਦਰ ਏਡੇ ਵੱਡਾ ਵਿਦਵਾਨ ਹਾਂ ਅਸੀਂ, ਸਾਡੇ ਜੈਸਾ ਸੰਨਿਆਸੀਆਂ ਜੈਸਾ ਕੋਈ ਸ਼ਰਮ ਨਹੀਂ। ਗ੍ਰਸਤੀ ਸਾਥੋਂ ਛੋਟੇ ਹੈ, ਬਾਣਪ੍ਰਸਤੀ ਸਾਥੋਂ ਛੋਟੇ ਹੈ, ਬ੍ਰਹਮਚਾਰੀ ਸਾਥੋਂ ਛੋਟੇ ਹੈ, ਅਸੀਂ ਸੰਨਿਆਸੀ ਵੱਡੇ ਹਾਂ। ਇਉਂ ਗਰਵ ਵਧਾਈ ਫਿਰਦੇ ਹਨ।
ਸਾਧਨ ਭੋਜ
ਵੇਦ ਵਿੱਚ ਲਿਖਿਆ ਹੋਇਆ ਹੈ ਕਿ ਇਸ ਪ੍ਰਕਾਰ ਦਾ ਪ੍ਰਕਰਨ ਅਕਾਦਸ਼ ਚ ਵੀ ਆਉਂਦਾ ਹੈ। 25 ਸਾਲ ਤੱਕ ਬ੍ਰਹਮਚਾਰੀ ਰਹਿ ਕੇ ਵਿਦਿਆ ਪੜ੍ਹੇ, ਅਤੇ 25 ਸਾਲ ਤੋਂ 50 ਸਾਲ ਤੱਕ ਗ੍ਰਸਤ ਕਰੇ, ਫਿਰ ਬਾਣਪ੍ਰਸਤੀ ਹੋਵੇ, ਫਿਰ ਸੰਨਿਆਸ ਕਰੇ 75 ਸਾਲ ਤੋਂ ਬਾਅਦ। ਇੱਥੇ ਜੰਮਦਿਆਂ ਦਾ ਮੂੰਹ ਸਿਰ ਮੰਨ ਕੇ ਸੰਨਿਆਸੀ ਬਣਾ ਕੱਢਦੇ ਹੈ। ਸੋ ਹਜ਼ੂਰ ਫਰਮਾਉਂਦੇ ਹੈ ਹੰਕਾਰ ਹੀ ਬਹੁਤ ਸਾਰਾ ਗੁਣਾਂ ਦਾ ਤੇ ਗਰਵ ਬੜਾ ਵਧਾਇਆ ਹੋਇਆ ਵਿਦਿਆ ਦਾ।
ਸਾਧਨ ਭੋਜਨ ਨਾ ਲਹਿ ਸਤ ਭਿਖਿਆ,
ਜੇ ਕਰਕੇ ਉਹਨਾਂ ਤਾਈਂ ਸਾਧਨ ਵਸਤਰ ਦੇਈਏ ਜਾਂ ਕੋਈ ਭੋਜਨ ਦੇਈਏ, ਸਤ ਸਰਧਾ ਦੇ ਨਾਲ ਭਿਖਿਆ ਦੇਈਏ ਨਿਸ਼ਚਾ ਕਰਕੇ, ਉਹ ਲੈਂਦੇ ਹੀ ਨਹੀਂ ਹਨ ਕਿ ਇਤਨੀ ਪੂਜਾ ਕਰੋਗੇ ਤਾਂ ਹਮ ਮੰਨੇਗੇ।
ਮਨ ਹੱਠ ਜਨਮ ਗਵਾਇਆ,
ਐਵੇਂ ਮਨ ਦੇ ਹੱਠ ਕਰਕੇ ਲੋਕਾਂ ਨੂੰ ਤੰਗ ਕਰਦੇ ਹੈ, ਆਪਣੇ ਜਨਮ ਨੂੰ ਵਿਅਰਥ ਗਵਾ ਲਿਆ ਉਹਨਾਂ ਲੋਕਾਂ ਨੇ।
ਤੜਿਆਂ ਵਿੱਚੋਂ ਸੋ ਜਨ ਸਮਧਾ,
ਇਹਨਾਂ ਯੋਗੀਆਂ ਵਿੱਚੋਂ, ਜੰਗਮਾਂ ਵਿੱਚੋਂ, ਸੰਨਿਆਸੀਆਂ ਵਿੱਚੋਂ, ਸੋ ਉਹ ਪੁਰਖ ਸਮਝਦਾ ਸਮਝਿਆ ਹੈ, ਉਹ ਸਮਝਦਾ ਸਮਾਇਆ ਪਰਮੇਸ਼ਰ ਦੇ ਸਰੂਪ ਵਿੱਚ।
ਗੁਰਮੁਖ ਨਾਮ ਧਿਆਇਆ,
ਜਿਨ੍ਹਾਂ ਨੂੰ ਭਾਈ ਗੁਰਮੁਖ ਬਣ ਕੇ ਮਹਾਰਾਜ ਨਾਮ ਨੂੰ ਧਿਆਇਆ ਹੈ, ਬਾਕੀਆਂ ਨੂੰ ਸਮਝ ਕੋਈ ਨੀ ਪਈ, ਭਰਮ ਚ ਭੁੱਲੇ ਹੋਏ ਹਨ।
ਜਨ ਨਾਨਕ ਕਿਸ ਨੂੰ ਆਖ ਸੁਣਾਈ,
ਗੁਰੂ ਮਹਾਰਾਜ ਸਾਹਿਬ ਬ੍ਰਹਮ ਦ੍ਰਿਸ਼ਟੀ ਦਿਖਾਉਂਦੇ ਹੋਏ ਬ੍ਰਹਮ ਬੇਤਿਆਂ ਦੀ ਕਹਿੰਦੇ ਹਨ। ਇਹ ਭਾਈ ਮਹਾਰਾਜ ਕਹਿੰਦੇ ਕਿਹਨੂੰ ਕਹਿ ਕੇ ਸੁਣਾਉਣਾ ਕਰੀਏ,
ਕਰਦੇ ਸਭ ਕਰਾਇਆ,
ਜਾਂ ਸਾਰੇ ਜੀਆਂ ਦੇ ਜਿਹੜੇ ਸੰਚਿਤ ਕਰਮ ਹਨ, ਕਿਰੇ ਮਾਨ ਕਰਮ ਹਨ, ਪ੍ਰਰਬਦ ਰੂਪ ਕਰਮ ਹਨ, ਉਹਨਾਂ ਦਾ ਫਲ ਈਸ਼ਵਰ ਨੂੰ ਦੇਣਾ ਹੋਇਆ ਨਾ, ਉਹ ਕਰਮ ਫਲ ਪ੍ਰਦਾਤਾ ਹੈ। ਉਹ ਕਰਮ ਫਲ ਪ੍ਰਦਾਤੇ ਨੂੰ ਜਿਹਾ ਜਿਹਾ ਕਿਸੇ ਦੀ ਕਰਤੂਤ ਹੈ, ਉਹਦੇ ਅਨੁਸਾਰ ਕਰਮ ਦਾ ਫਲ ਦੇਣਾ। ਇਉਂ ਕਰਾਇਆ ਹੋਇਆ ਸਾਰੇ ਕਰਦੇ ਫਿਰਦੇ ਹੈ, ਕਿਹਨੂੰ ਜਾ ਕੇ ਭਾਈ ਸੁਣਾਈਏ। ਬ੍ਰਹਮ ਬੇਟੇ ਇਸ ਨਿਗਾਹ ਚ ਆਨੰਦ ਚ ਰਹਿੰਦੇ ਹਨ।
ਪੌੜੀ ਮਾਇਆ ਮੋਹ ਪ੍ਰੇਤ ਹੈ,
ਇਹ ਜਿਹੜਾ ਮਾਇਆ ਦਾ ਮੋਹ ਹੈ ਜੀਵਨ ਨੂੰ ਚਿੰਬੜਿਆ, ਚਿੰਬੜਿਆ ਪ੍ਰੇਤ ਹੈ। ਕਈ ਕਹਿੰਦੇ ਭੂਤ ਚਿੰਬੜ ਗਿਆ, ਪੌਣ ਆਉਂਦੀ ਹੈ ਕਿਸੇ ਦੇ ਛਾਇਆ ਕਰਦੇ ਹੈ, ਕੋਈ ਕਰਤਾਰਪੁਰ ਜਾ ਕੇ ਭੂਤਨੀਆਂ ਕਢਾਉਂਦੇ ਹੈ, ਕਈ ਵਡਭਾਗ ਨੇ ਡੇਰੇ ਭੱਜੇ ਫਿਰਦੇ ਹੈ। ਮਹਾਰਾਜ ਕਹਿੰਦੇ ਜਿਹੜਾ ਪ੍ਰੇਤ ਚਿੰਬੜਿਆ ਉਹਦਾ ਚੇਤਾ ਹੀ ਨਹੀਂ ਤੁਹਾਨੂੰ, ਜਿਹੜਾ ਮਾਇਆ ਦਾ ਮੋਹ ਹੈ ਪ੍ਰੇਤ ਚਿੰਬੜਿਆ ਹੋਇਆ ਬੜਾ ਭਾਰੀ।
ਕਾਮ ਕ੍ਰੋਧ ਅਹੰਕਾਰ,
ਇਹਦੇ ਅੰਦਰ ਕਾਮ ਦਾ ਫੁਰਨਾ ਫੁਰਦਾ ਰਹਿੰਦਾ, ਹਰ ਵਕਤ ਵਿਕਾਰ ਭੋਗਣ ਦੀ ਇੱਛਾ ਬਣੀ ਰਹਿੰਦੀ ਹੈ। ਕ੍ਰੋਧ ਬਿਨਾਂ ਕਾਰਨ ਤੋਂ ਹੀ ਉਸ ਨਾਲ ਕ੍ਰੋਧ ਬਗਾਨਾ ਲਈ ਫਿਰਦੇ ਹੈ, ਫਿਰ ਹੰਕਾਰ ਕਰਦੇ ਕਿ ਸਾਡੇ ਜੈਸਾ ਕੋਈ ਨੀ ਦੁਨੀਆਂ ਚ।
ਇਹ ਜਮ ਕੀ ਸਰਕਾਰ ਹੈ,
ਇਹ ਜਿਹੜੇ ਜਿਨ੍ਹਾਂ ਦੇ ਅੰਦਰ ਕਾਮ ਹੈ, ਕ੍ਰੋਧ ਹੈ, ਮਾਇਆ ਦਾ ਮੋਹ ਰੂਪੀ ਪ੍ਰੇਤ ਚਿੰਬੜਿਆ ਹੋਇਆ ਹੈ, ਇਹ ਸਾਰਿਆਂ ਦੇ ਜਮ ਦੀ ਸਿਰ ਦੇ ਉੱਤੇ ਕਾਰ ਹੈ। ਸਭਨਾਂ ਦਾ ਹੁਕਮ ਜਮਦਾ ਹੀ ਉਹਨਾਂ ਦੇ ਸਿਰ ਦੇ ਉੱਤੇ ਹੈ, ਧਰਮ ਰਾਜ ਆ ਉਹ ਪਕੜਦਾ ਉਹਨਾਂ ਦੇ ਨਾ ਹੀ, ਸਾਰੇ ਜਮਦੀ ਸਰਕਾਰ ਪਰਜਾਈ ਹੈ
ਇਹਨਾਂ ਉੱਪਰ ਜਮਕਾ ਡੰਡ ਕਰਾਰਾ
ਇਹਨਾਂ ਦੇ ਉੱਪਰ ਜਮਦਾ ਬੜਾ ਡੰਡ ਕਰਾਰਾ ਲੋਕ ਡੰਡ ਪਿਤਰ ਦੰਡ ਦੇਵ ਦੰਡ ਰਾਜ ਦੰਡ ਬੜਾ ਕਰਾਰਾ ਤਕੜਾ ਚਿੰਬੜਿਆ ਰਹਿੰਦਾ ਹੈ
ਮਨਮੁਖ ਜਮ ਮਗ ਪਾਈ
ਜਿਹੜੇ ਮਨਮੁਖ ਲੋਕ ਹੈ ਉਹ ਜਮਾਂ ਦੇ ਮਾਰਗ ਪਾਏ ਜਾਂਦੇ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ ਵਾਲੀ ਹਾਲਤ ਹੁੰਦੀ ਹੈ
ਜਿਨ ਦੂਜਾ ਭਾਵ ਪਿਆਰਾ
ਜਿਨ੍ਹਾਂ ਨੂੰ ਦੁਆਇਤ ਭਾਵ ਭਾਈ ਪਿਆਰਾ ਚੰਗਾ ਲੱਗਦਾ ਹੈ
ਜਮਪੁਰ ਬੱਧੇ ਮਾਰੀ
ਉਹ ਜਮਾਂ ਦੀ ਪੁਰੀ ਚ ਬੰਨੇ ਹੋਏ ਕੁੱਟ ਕੇ ਜਿਹਨੂੰ ਬੰਨ ਕੇ ਮਾਰੀਏ ਚੰਗੀ ਤਰ੍ਹਾਂ ਉਹਦੇ ਸੱਟਾਂ ਵੱਜ ਜਾਂਦੀਆਂ ਇਉਂ ਪਾਪਾਂ ਦੇ ਮੁਸ਼ਕਾਂ ਦਿੱਤੀਆਂ ਹੋਈਆਂ ਉਗਣਾ ਕਰਕੇ ਜਮਾਂ ਦੀ ਨਾਨਕ ਉਗਣ ਜੇਤਰ ਤੇਤੇ ਗਲੀ ਜੰਜੀਰ ਇਉਂ ਬੰਨੇ ਹੋਏ ਕੁੱਟੇ ਜਾਂਦੇ ਹਨ
ਉਹ ਸੁਣੇ ਨਾ ਪੁਕਾਰਾ
ਜਿਵੇਂ ਚੋਰ ਨੂੰ ਖਾਲਸਾ ਸਿੰਘ ਜੋ ਕੁੱਟ ਪਵੇ ਕੋਈ ਉਹਦੀ ਫਰਿਆਦ ਨਹੀਂ ਸੁਣਦਾ ਇਉਂ ਉਹਨਾਂ ਪੁਰਖਾਂ ਦੇ ਉਗਣਾ ਵਾਲੇ ਹੋਣੇ ਕਰਕੇ ਕੋਈ ਪੁਕਾਰ ਨਹੀਂ ਸੁਣਦਾ ਹੈ ਫਰਿਆਦ ਕੀਤੀ ਹੋਈ
ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ
ਜਿਨ੍ਹਾਂ ਦੇ ਉੱਤੇ ਪਰਮੇਸ਼ੁਰ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਦ੍ਰਿਸ਼ਟੀ ਕਰੇ ਉਹਨਾਂ ਨੂੰ ਇਸ ਮਨੁੱਖਾ ਜਨਮ ਵਿੱਚ ਕੋਈ ਸੰਗਤ ਹਟ ਜਾਂਦੀ ਹੈ ਸੰਗਤ ਕਰਕੇ ਗੁਰੂ ਸਾਹਿਬ ਦੇ ਨਾਲ ਮਿਲ ਜਾਂਦੇ ਹਨ
ਗੁਰਮੁਖ ਨਿਸਤਾਰਾ
ਉਹਨਾਂ ਗੁਰਮੁਖਾਂ ਦਾ ਸੰਸਾਰ ਤੋਂ ਸਾਧ ਸੰਗਤ ਜੀ ਤਰਨਾ ਹੁੰਦਾ ਹੈ
ਸਲੋਕ ਮਹੱਲਾ ਤੀਜਾ ਹਉ ਮੈਂ ਮਮਤਾ ਮੋਹਣੀ
ਜਿਹੜੀ ਦੇਹ ਦੀ ਹੰਗਤਾ ਜੀਆਂ ਨੂੰ ਚਿੰਬੜੀ ਹੋਈ ਹੈ ਤੇ ਪਦਾਰਥਾਂ ਦੀ ਮਮਤਾ ਹੈ ਇਹ ਮੋਹਣੀ ਮਾਇਆ ਦੀ ਚਿੰਬੇੜੀ ਹੋਈ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਮੋਹਤ ਸਾਰੀ ਸੀਟ ਨੂੰ ਇਸ ਮੋਹਣੀ ਮਾਇਆ ਨੇ ਹੰਗਤਾ ਤੇ ਮਮਤਾ ਚ ਮੋਹਤ ਕਰ ਛੱਡਿਆ ਹੈ
ਮਨਮੁਖ
ਜਿਵੇਂ ਮੋਮੋ ਠਗਣੀ ਹੁੰਦੀ ਹੈ ਇਸ ਪ੍ਰਕਾਰ ਦੀ ਮਾਇਆ ਮੋਹਣੀ ਹੈ
ਮਨਮੁਖਾਂ ਨੂੰ ਗਈ ਖਾਏ
ਮਨਮੁਖਾਂ ਤਾਂ ਹੰਗਤਾ ਤੇ ਮਮਤਾ ਮੋਹਣੀ ਮਾਇਆ ਦੀ ਖਾਈ ਗਈ ਨਾਸ ਹੀ ਕਰ ਦਿੱਤਾ ਦਗਦ ਕਰ ਦਿੱਤਾ ਹੈ
ਜੋ ਮੋਹ ਦੂਜੇ ਚਿਤ ਲਾਏ ਦੇ
ਜਿਹੜੇ ਭਾਈ ਮੋਹ ਕਰਕੇ ਦੁਆਇਤ ਭਾਵ ਵਿੱਚ ਦੂਜਿਆਂ ਪਦਾਰਥਾਂ ਚ ਮਾਰਨ ਨੂੰ ਛੱਡ ਕੇ ਚਿਤ ਲਾਉਂਦੇ ਹੈ
ਜਿੰਨਾ ਵਿਆਪ ਰਹੀ ਲਪਟਾ
ਉਹਨਾਂ ਨੂੰ ਵਿਆਪ ਰਹੀ ਹੈ ਲੱਗ ਰਹੀ ਹੈ ਤੇ ਲਪਟਾ ਰਹੀ ਆਪਦੇ ਚ ਫਸਾ ਰਹੀ ਹੈ ਹਰ ਵਕਤ
ਗੁਰ ਕੈ ਸ਼ਬਦ ਪਰ ਜਾਲੀ ਹੈ
ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਪਰ ਵਿਸ਼ੇਸ਼ ਕਰਕੇ ਇਹਨੂੰ ਜਾਲਣਾ ਕਰੀਏ
ਤਾਂ ਇਹ ਵਿੱਚ ਹੋ ਜਾ
ਤਾਂ ਇਹਦਾ ਪਿਆਰ ਤਾਂ ਇਹਦਾ ਮੋਹ ਤਾਂ ਇਹਦੀ ਪ੍ਰੀਤ ਦਿਲ ਦੇ ਵਿੱਚੋਂ ਜਾਂਦੀ ਹੈ ਨਿਵਿਰਤ ਹੁੰਦੀ ਹੈ
ਤਨ ਮਨ ਹੋਵੇ ਉਜਲਾ
ਜਦੋਂ ਇਹਨਾਂ ਮੋਹ ਵਿੱਚੋਂ ਚਲਿਆ ਜਾਂਦਾ ਗੁਰ ਸ਼ਬਦ ਕਰਕੇ ਫਿਰ ਤਨ ਵੀ ਉਜਲ ਸ਼ੁੱਧ ਹੋ ਜਾਂਦਾ ਹੈ ਮਨ ਵੀ ਉਜਲਾ ਸ਼ੁੱਧ ਹੋ ਜਾਂਦਾ ਹੈ
ਨਾਮ ਵਸੈ ਮਨ ਆ
ਮਨ ਚ ਆ ਕੇ ਅੰਮ੍ਰਿਤ ਨਾਮ ਵਸ ਜਾਂਦਾ ਹੈ
ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ
ਸਤਿਗੁਰੂ ਜੀ ਕਹਿੰਦੇ ਨੇ ਮਾਇਆ ਦੇ ਮੋਹ ਦਾ ਮਾਰਨ ਵਾਸਤੇ ਮਸਾਲਾ ਇਹ ਪਰਮੇਸ਼ੁਰ ਦਾ ਨਾਮ ਹੀ ਹੈ
ਗੁਰਮੁਖ ਪਾਇਆ ਜਾ
ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਗੁਰਾਂ ਦੁਆਰਾ ਹੋਰ ਨੀ ਕਿਤੋਂ ਇਹ ਦਾਤ ਪ੍ਰਾਪਤ ਹੁੰਦੀ
ਮਹੱਲਾ ਤੀਜਾ ਇਹੋ ਮਨ ਕੇਤੜਿਆ ਯੁਗ ਭਰਮਿਆ
ਇਹ ਮਨ ਦੀ ਹਾਲਤ ਦੱਸਦੇ ਮਨ ਜਿਹੜਾ ਜੀਵ ਹੈ ਕਿਤਨੇ ਯੁੱਗਾਂ ਵਿੱਚ ਜੂਨਾਂ ਚ ਭਰਮਦਾ ਆਇਆ ਹੈ
ਫਿਰ ਰਹਿ ਨਾ ਆਵੇ ਜਾ
ਹੁਣ ਵੀ ਵੇਖ ਲੋ ਇੱਕ ਖਿਣ ਮਾਤਰ ਵੀ ਇਸਤਤ ਨਹੀਂ ਰਹਿੰਦਾ ਕਦੇ ਕਿਸੇ ਪਦਾਰਥ ਚ ਆ ਜਾਂਦਾ ਹੈ ਕਦੇ ਉਹਦੇ ਚੋਂ ਫਲ ਨਹੀਂ ਦਿਸਦਾ ਤੇ ਫਿਰ ਚਲਿਆ ਜਾਂਦਾ ਇੱਕ ਇਸਤਤ ਨਹੀਂ ਰਹਿੰਦਾ ਇਸੇ ਤਰ੍ਹਾਂ ਜੂਨਾਂ ਚ ਆਉਂਦਾ ਜਾਂਦਾ ਜਿਸ ਪ੍ਰਕਾਰ ਫੁਰਨੇ ਕਰਕੇ ਟਿਕਿਆ ਨਹੀਂ ਰਹਿੰਦਾ ਇਸ ਨਹੀਂ ਰਹਿ ਸਕਦਾ ਹੈ
ਹਰ ਭਾਣਾ ਤਾਂ ਪਰਮਾਇਨ
ਹਰੀ ਨੂੰ ਭਾਗ ਇਸੇ ਪ੍ਰਕਾਰ ਰਾਸੀ ਤਾਮਸੀ ਸਾਧਕੀ ਸੁਭਾਵ ਜੁੜਿਆ ਹੋਣੇ ਕਰਕੇ ਇਹਨੂੰ ਭਰਮਾ ਦਿੱਤਾ ਹੈ
ਕਰ ਪ੍ਰਪੰਚ ਖੇਲ ਉਪਾ
ਇਹ ਜਿਹੜਾ ਪ੍ਰਪੰਚ ਸੰਸਾਰ ਪੰਜਾਂ ਕਰਕੇ ਅਸਤੀ ਭਾਂਤੀ ਪ੍ਰੇਤਾ ਨਾਮ ਰੂਪ ਪ੍ਰਪੰਚ ਬਣਾਇਆ ਹੈ ਇੱਕ ਖੇਲ ਮਾਰਾ ਨੇ ਪੈਦਾ ਕੀਤਾ ਇਹਦੇ ਵਿੱਚ ਪਰਚ ਕੇ ਭਰਮ ਦਾ ਫਿਰਦਾ ਰਹਿੰਦਾ ਹੈ
ਹਰ ਬਖਸ਼ੇ ਤਾਂ ਗੁਰ ਮਿਲੇ
ਜਾਂ ਹਰੀ ਇਹਦੇ ਪੂਰਵ ਨਿਸਕਾਮ ਕਰਮਾਂ ਕਰਕੇ ਬਖਸ਼ਿਸ਼ ਕਰਨਾ ਚਾਹੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਚ ਮਿਲਦਾ ਹੈ
ਆਸਰ ਰਹੇ ਸਮਾਜ
ਜਦੋਂ ਗੁਰੂ ਸਾਹਿਬ ਨਾਲ ਮਿਲ ਕਰਕੇ ਇਸਤਤ ਹੋ ਰਹਿੰਦਾ ਸ਼ਬਦ ਵਿੱਚ ਫਿਰ ਮਹਾਰਾਜ ਦੇ ਸਰੂਪ ਚ ਸਮਾ ਜਾਂਦਾ ਅਭੇਦ ਹੋ ਜਾਂਦਾ ਜੰਮਣ ਮਰ ਤੋਂ ਰਹਿਤ ਹੋ ਜਾਂਦਾ ਫਿਰ
ਨਾਨਕ ਮਨ ਹੀ ਤੇ ਮਨ ਮਾਨੇ
ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰਾਂ ਦੇ ਮੰਤਰ ਕਰਕੇ ਜਦੋਂ ਸਾਧ ਸੰਗਤ ਜੀ ਮਨ ਮੰਨ ਜਾਂਦਾ ਹੈ ਮਨ ਸਿਰੋਮਣੀ ਪਰਮੇਸ਼ੁਰ ਜਦੋਂ ਮਨ ਮੰਨ ਜਾਂਦਾ ਹੈ
ਨਾ ਕਿਸ ਮਰੇ ਨਾ ਜਾ
ਫਿਰ ਨਾ ਕੋਈ ਮਰਨ ਵਾਲੀ ਚੀਜ਼ ਹੈ ਨਾ ਕੋਈ ਜੰਮਣ ਵਾਲੀ ਚੀਜ਼ ਹੈ ਨਾ ਮਰਦੀ ਹੈ ਨਾ ਕਿਤੇ ਜਾਂਦੀ ਹੈ ਨਾ ਆਉਂਦੀ ਹੈ ਇੱਕ ਰਸ ਹੈ, ਨਾ ਕੋਈ ਜਨਮ ਹੈ, ਨਾ ਕੁਛ ਮਰਾ ਹੈ, ਆਪਣ ਚਲਤਾ ਆਪ ਹੀ ਕਰੇ, ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ।
ਪੌੜੀ ਕਾਇਆ ਕੂਟ ਅਪਾਰ ਹੈ।
ਹਜ਼ੂਰ ਫਰਮਾਉਂਦੇ ਨੇ ਕਾਇਆ ਜਿਹੜੀ ਮਨੁੱਖਾ ਦੇਹ ਹੈ, ਇੱਕ ਕਿਲਾ ਹੈ ਭਾਈ, ਇਹ ਅਪਾਰ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਹੈ। ਇਹ ਮਨੁੱਖਾ ਜਨਮ ਪਾਰਾਵਾਰ ਤੋਂ ਰਹਿਤ ਕਿਲਾ ਮਿਲਿਆ ਹੋਇਆ ਸਾਨੂੰ ਇਹ ਸੰਸਾਰ ਰੂਪੀ ਕੋਟ ਵਿੱਚ, ਇਹ ਕਾਇਆ ਪਾਰਾਵਾਰ ਤੋਂ ਰਹਿਤ ਮਨੁੱਖਾ ਦੇਹ ਮਿਲੀ ਹੈ।
ਮਿਲਣਾ ਸੰਜੋਗੀ
ਇਸ ਮਨੁੱਖਾ ਦੇਹ ਦਾ ਪੂਰਵਲੇ ਪਿਛਲੀ ਯੁਗੀ ਜਦੋਂ ਕਮਾਈ ਕੀਤੀ ਸੀ ਉਹਨਾਂ ਅਨੁਸਾਰ ਕਲਯੁਗ ਚ ਪਾਇਆ ਮਾਨਸ ਦੇਹ ਨੂੰ, ਪੂਰਵ ਯੁਗੀ ਜੋ ਕਰੀ ਕਮਾਈ, ਪੂਰਵਲੇ ਯੁਗਾਂ ਜਿਹੜੀ ਕਮਾਈ ਕੀਤੀ ਸੀ ਕਲਯੁਗ ਚ ਮਹਾਰਾਜ ਦੇ ਨਾਮ ਦੀ ਰੁੱਤ ਸੀ ਵੀ ਨਾਮ ਜਪ ਕੇ ਮੁਕਤ ਹੋ ਜੇ, ਇਸ ਕਰਕੇ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਸੀ। ਇਹ ਸੰਜੋਗਾਂ ਕਰਕੇ ਭਾਈ ਫਿਰਦ ਫਿਰਦ ਬਹੁਤੇ ਯੁਗ ਹਾਰੇ ਹੋ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ, ਸੰਜੋਗਾਂ ਪੂਰਵਲਿਆਂ ਪੁੰਨਾ ਕਰਕੇ ਮਿਲਣਾ ਹੋਇਆ ਇਸਦਾ, ਅਤੇ ਮਿਲਣਾ ਸੰਜੋਗੀ ਸੰਗ ਭਲੀ ਪ੍ਰਕਾਰ ਜੋ ਸਤਿਗੁਰੂ ਹੈ ਉਹਨਾਂ ਦੇ ਨਾਲ ਮਿਲਣੇ ਕਰਕੇ ਉਸ ਬ੍ਰਹਮ ਦੇ ਨਾਲ ਜੁੜਨਾ ਰੂਪ ਮਿਲਣਾ ਹੁੰਦਾ ਹੈ।
ਕਾਇਆ ਅੰਦਰ ਆਪ ਵਸ ਰਹਿਆ,
ਸਾਰਿਆਂ ਦੀ ਕਾਇਆ ਦੇਹ ਦੇ ਅੰਦਰ, ਬੁੱਧੀ ਦੇ ਅੰਦਰ ਜੋਤੀ ਸਰੂਪ ਆਪ ਹੀ ਵਸ ਰਿਹਾ ਹੈ।
ਆਪੇ ਰਸ ਭੋਗੀ,
ਆਪ ਹੀ ਸਾਰਿਆਂ ਦੇ ਅੰਦਰ ਰਸ ਦੇਣ ਵਾਲਾ ਹੈ, ਗੁਰੂ ਹੈ, ਨਾਮ ਰਸ ਦਾ ਦਾਤਾ, ਆਪ ਹੀ ਭੋਗਣ ਵਾਲਾ ਬ੍ਰਹਮਾਨੰਦ ਤਤਵੇਤਾ ਹੈ, ਆਪ ਹੀ ਰਸ ਰੂਪ ਹੈ, ਆਤਮਾਨੰਦ ਰੂਪ, ਆਪ ਹੀ ਰਸ ਨੂੰ ਭੋਗਣ ਵਾਲਾ ਤਤਵੇਤਾ ਰੂਪ ਹੈ।
ਆਪ ਅਤੀਤ ਅਲਿਪਤ ਹੈ,
ਆਪ ਹੀ ਰਸ ਪ੍ਰੇਮ ਲਾਉਣ ਵਾਲਾ ਹੈ, ਆਪ ਹੀ ਪ੍ਰੇਮ ਨੂੰ ਭੋਗਣ ਵਾਲਾ ਹੈ।
ਆਪ ਅਤੀਤ ਅਲਿਪਤ ਹੈ,
ਆਪ ਅਤੀਤ ਅਸੰਗ ਹੈ ਮਾਇਆ ਤੋਂ, ਅਲਿਪਤ ਹੈ, ਨਿਰਲੇਪ ਹੈ ਸਦਾ ਵਿਸ਼ਿਆਂ ਤੋਂ,
ਨਿਰਯੋਗ ਹਰ ਜੋਗੀ
ਅਤੇ ਨਿਰਯੋਗ ਬੰਧਨਾਂ ਤੋਂ ਰਹਿਤ ਹੈ, ਤੇ ਹਰੀ ਸਾਰਿਆਂ ਚ ਜੋਗੀ ਜੁੜਿਆ ਹੋਇਆ, ਉਹਦੇ ਚ ਬੰਧਨ ਵੀ ਨੀ ਕਿਸੇ ਪ੍ਰਕਾਰ, ਅਤੀਤ ਸਦਾ ਅਸੰਗ ਹੈ, ਨਾ ਤੁਸ ਬਾਪ ਨਾ ਮਾਇਆ ਕਿੰਤੂ ਜਾਇਆ, ਅਲਿਪਤ ਹੈ ਮਾਇਆ ਦੇ ਪਦਾਰਥਾਂ ਤੋਂ, ਬੰਧਨਾਂ ਤੋਂ ਰਹਿਤ ਹੈ, ਹਰੀ ਸਾਰਿਆਂ ਜੁੜਿਆ ਹੋਇਆ। ਜਿਹੜਾ ਉਹ ਸਰੀਰ ਜੁੜਦਾ ਹੈ ਉਹ ਅਲਿਪਤ ਰੂਪ ਨੂੰ ਜਾਣ ਕਰਕੇ ਸਰੀਰ ਕਰਕੇ ਵੀ ਅਸੰਗ ਹੋ ਜਾਂਦਾ ਹੈ, ਅਤੇ ਬਾਣੀ ਕਰਕੇ ਵੀ ਅਲਿਪਤ ਹੋ ਜਾਂਦਾ ਹੈ, ਬੰਧਨਾਂ ਤੋਂ ਰਹਿਤ ਮਨ ਕਰਕੇ ਵੀ ਹੋ ਜਾਂਦਾ ਹੈ, ਜੋ ਹਰੀ ਜੁੜਨ ਵਾਲਾ ਹੈ।
ਜੋ ਤਿਸ ਭਾਵ ਹੈ ਸੋ ਕਰੇ,
ਅਤੇ ਰਜਾ ਨੂੰ ਮੰਨਣੇ ਕਰਕੇ ਲਾਭ ਹੁੰਦਾ, ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਕਰਦਾ ਸੀ, ਕਰਦਾ ਹੈ, ਕਰੇਗਾ।
ਅਤੀਤ ਅਲਿਪਤ ਹੈ,
ਇੱਥੇ ਇੰਨੇ ਹੀ ਪਾਠ ਛਪਿਆ ਹੈ, ਅਤੀਤ ਅਲਿਪਤ ਹੈ, ਰਹਿ ਦੂਆ ਪਾਠ ਅੰਤਰ ਰੱਖ ਲੋ ਕੋਈ ਨੀ।
ਆਪ ਅਤੀਤ ਅਲਿਪਤ ਹੈ,
ਆਪ ਹੀ ਅਤੀਤ ਅਸੰਗ ਰੂਪ ਹੈ, ਨਿਰਲੇਪ ਰੂਪ ਹੈ,
ਯੋਗ ਹਰ ਜੋਗੀ।
ਆ ਦੂਸਰਾ ਪਾਠ, ਆਪ ਅਤੀਤ ਅਲਿਪਤ ਰਹੇ, ਆਪ ਹੀ ਨਿਰਲੇਪ ਰਹਿੰਦਾ ਵਿਕਾਰਾਂ ਤੋਂ, ਆਪ ਹੀ ਅਸੰਗ ਹੈ ਸਾਰਿਆਂ ਤੋਂ ਰਹਿੰਦਾ,
ਨਿਰਯੋਗ ਹਰ ਜੋਗੀ,
ਨਿਰਯੋਗ ਬੰਧਨਾਂ ਤੋਂ ਰਹਿਤ ਹੈ, ਅਤੇ ਹਰੀ ਸਾਰਿਆਂ ਚ ਆਪ ਹੀ ਜੁੜਿਆ ਹੋਇਆ ਹੈ।
ਜੋ ਤਿਸ ਭਾਵ ਹੈ ਸੋ ਕਰੇ,
ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਸੀ ਉਹ ਕਰਦਾ ਸੀ, ਹੁਣ ਕਰਦਾ ਅੱਗੇ ਨੂੰ ਕਰੇਗਾ,
ਹਰ ਕਰੇ ਸੋ ਹੋਗੀ।
ਜੋ ਕੁਛ ਹਰੀ ਕਰਦਾ ਸੀ ਪਿੱਛੇ ਹੁੰਦਾ ਸੀ, ਹੁਣ ਹੁੰਦਾ ਹੈ, ਅੱਗੇ ਨੂੰ ਜੋ ਕਰਤਾਰ ਕਰੇਗਾ ਸੋ ਹੋਗੀ ਹੋਵੇਗਾ।
ਹਰ ਗੁਰਮੁਖ ਨਾਮ ਤੇ ਆਈ ਹੈ,
ਇਹ ਭਾਈ ਹਰੀ ਅਕਾਲ ਪੁਰਖ ਅੰਤਰ ਜਾਮੀ ਦਾ ਨਾਮ ਗੁਰਾਂ ਦੁਆਰਾ ਗੁਰਮੁਖ ਬਣ ਕੇ ਧਿਆਉਣਾ ਕਰੀਏ,
ਜਾਹੇ ਵਿਜੋਗੀ।
ਫਿਰ ਜਿਹੜੇ ਵਿਜੋਗ ਆ ਨਾ, ਵਿਛੋੜੇ ਦੇ ਦੁੱਖ, ਇਹ ਸਾਰੇ ਵਿਜੋਗੀ ਜੀਵ ਅਗਿਆਨ ਕਰਕੇ ਬਣੇ ਫਿਰਦੇ ਉਸ ਵੱਲੋਂ, ਇਹ ਸਾਰੇ ਵਿਜੋਗ ਲੈ ਜਾਣਗੇ, ਸਦਾ ਸਦਾ ਉਹਦਾ ਐਸਾ ਮਿਲਾਪ ਹੋਵੇਗਾ, ਜਿਉ ਜਲ ਮੈਂ ਜਲਾਇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ, ਐਵੇਂ ਵਾਹਿਗੁਰੂ ਚ ਏਕਤਾ ਪਾ ਕੇ ਆਪਾਂ ਭੇਦ ਹੋ ਜਾਵਾਂਗੇ। ਇੱਥੇ ਸਾਧ ਸੰਗਤ ਜੀ ਸਮਾਪਤੀ ਕਰੀਏ ਹੁਣ,
ਜੋ ਤਿਸ ਭਾਵ ਹੈ ਸੋ ਕਰੇ,
ਹਰ ਕਰੇ ਸੋ ਹੋਗੀ, ਹਰ ਗੁਰਮੁਖ ਨਾਮ ਤੇ ਆਈ।